ਸਤਨਾਮ ਧੰਨਵਾਦ ਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾਮ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ ਡੰਡੌਤ ਬੰਧਨ ਅਨੇਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਰਾਖੋ ਪ੍ਰਭੂ ਡੋਲਨ ਤੇ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਚੋਜੀ ਪ੍ਰੀਤਮ ਅੰਮ੍ਰਿਤ ਦੇ ਦਾਤੇ ਸਰਬੰਸ ਦਾਨੀ ਭਗਤੀ ਔਰ ਸ਼ਕਤੀ ਤੇ ਮੁਜਸਮੇ ਸੰਤ ਸਿਪਾਹੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਹਜ਼ੂਰ ਦਾ ਪਾਵਨ ਪਵਿੱਤਰ ਆਗਮਨ ਪੁਰਬ ਆਪ ਜੀ ਭਾਵਨਾ ਨਾਲ ਮਨਾ ਰਹੇ ਹੋ। ਵੈਸੇ ਤਾਂ ਗੁਰੂ ਸਾਹਿਬਾਨ ਜੀ ਦੇ ਤਖਤਾਂ ਤੇ ਸਤਿਗੁਰੂ ਦੀ ਰੋਜ਼ ਹੀ ਕਿਰਪਾ ਵਰਤਦੀ ਹੈ। ਕਥਾ ਕੀਰਤਨ ਦਾ ਨਿਰੰਤਰ ਪ੍ਰਵਾਹ ਚੱਲਦਾ ਹੈ ਔਰ ਖਾਸ ਕਰਕੇ ਆ ਦਿਨ ਪੋਸ ਦੀ ਸਪਤਮੀ ਦੇ ਇਹ ਜਦੋਂ ਆਉਂਦੇ ਨੇ ਹਰ ਸਿੱਖ ਦੇ ਅੰਦਰ ਦੀ ਭਾਵਨਾ ਅੰਦਰ ਦੇ ਵਲਵਲੇ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਚਰਨ ਪਰਨ ਪਰਸਨ ਵਾਸਤੇ ਉਤਾਵਲੇ ਹੁੰਦੇ। ਪਿਛਲੇ ਰੋਜ ਤੋਂ ਵਿਸ਼ੇਸ਼ ਗੁਰਮਤ ਦੀਵਾਨ ਪੰਡਾਲ ਵੀ ਸਜਾਏ ਗਏ। ਗੁਰੂ ਸਵਾਰੇ ਕੀਰਤਨੀਏ ਪ੍ਰਚਾਰਕ ਸਾਹਿਬਾਨ ਮਹਾਂਪੁਰਖ ਔਰ ਸਨਮਾਨਯੋਗ ਸਿੰਘ ਸਾਹਿਬ ਜੀ ਨੇ आप जी नू गुरमत विचारा और कीर्तन राही निखाल कीता। आओ सिंह साहब जी दा धन्नवाद इस गल तो क्योंकि वक् वक् दो समयां नू एक थां इकट्ठा कर दिता। भाई साहब शब्द गहन करके गए, हर अमृत पान करो साध संग। ऐसे ही अमृत तुक नू आधार बना के चोजी प्रीतम दी दित्ती कोई अमृत दी दात जिन्नी कु समत मेरे मालक ने बख्शी मैं ओ आप जी नाल सांझी कर सका। क्योंकि कदी भी विचार, कदी भी वख्यान, कदी भी लेक्चर, कदी भी जबान तो बोले कोई बोल उस पूरे नू मुकम्मल तौर ते बयान नहीं कर सकते। जितना मर्जी कह दियो पर वो फिर भी कहन तो बाकी रह जांदा है। शायद यही कारण भाई गुरदास साहब जी ने एक बचन कहा सी कि सतगुर दयानिध महिमा अगाध बोध नमो 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 नेत 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 है। ये अर्थ ने कि सतगुरु आप जी दी महिमा अगाध बोध है। कोई इंसान तुहाडी महिमा नू बयान नहीं कर सकता। सतगुरु दी बात इतों तक जिसने सतगुरु दे शब्द नू कमा लिया दुनिया भर दे विद्वान कट्ठे हो जान उस मनन वाले महापुरख नू भी कोई बयान नहीं कर सकता। अगम अगाध पार ब्रह्म सोए जो जो कहे सो मुक्ता होए सुन मीता नानक बिनवंता साध जना की अचरज कथा। सतगुरु ने जपजी साहिब च बख्शिश कीती के मन्ने की गत कही ना जाए जे को कहे पिछे पछताए कागद कलम ना लिखन खार मन्ने का बह करन विचार। जेकर किसे मनन वाले गुरमुख दे जीवन नू को लिखन दा यतन करे ओ अखीर पछताएगा क्योंकि जिसने मन लिया ओदे जीवन नू ना लिखिया जा सकदा ते ना बोलिया जा सकदा है। ते की सतगुरु नू कोई बोल सकेगा, कोई मुकम्मल लिख सकेगा? हां एक गल कलगीधर जी दी पल्ले बन लईए के आप अपनी बुद्ध है जेती वर्णत भिन्न भिन्न तोहे देती। आओ जो सतगुरु ने समत बख्शी मैं ओ अमृत शब्द संबंधी आप नाल कुछ विचार कर सका। आप जितने गुरु चरणा विच बैठे हो अपने अंदर नू टिकाण दा यतन करिए क्योंकि दो तीन चीजा सत संगी ली अत लाजमी ने। एक ओदे अंदर दी एकाग्रता, दूसरी ओदे अंदर दी श्रद्धा विश्वास 100% ते तीसरी गल ओदे अंदर दी सावधानता एकाग्रता श्रद्धा। ये चीजा साढ़े अंदर दा टिका बना दिया ने। करो कृपा टिका बख्श दे कोई बख्शो आसीस गुरु बख्शी फतेह स्वीकार करो और उच्चारण करो जी वाहे गुरु जी का खालसा वाहे गुरु जी की फतेह। भाई साहब जी सतगुरु गुरु ग्रंथ साहब दी अमृत गुरबाणी विचों अमृत शब्द दे संबंध दे विच सानू शब्द कीर्तन सरवण करा के गए। पहली बेनती ता दासे करनी चाहेगा के अमृत दे अर्थ की ने क्योंकि गुरबाणी विच ज्यादातर शब्द अमृत आया है। टिप्पी लगी है, मम्मे नू सियारी है, पैर विच रारा है ते तत्ता है ते अर्था अनुसार किते अमृत दे तत्ते नू सियारी भी लगी है ते किते अमृत दे तत्ते नू औंकड़ भी लगी है। पर पहली गल अमृत शब्द दे अर्थ की ने ते फिर असी गुरु ग्रंथ साहिब चो देखांगे। असल च बंदे दे अंदर मौत दा बहुत वड्डा भय है। सब तो ज्यादा जे इंसान नू भय है ते अपनी मौत तो मैं मर ना जावां। यही कारण के जदों बच्चा जन्म लेंदा है बेटी होवे बेटा होवे ਤੇ ਇੱਕ ਸ਼ਬਦ ਸਾਡਾ ਸਮਾਜ ਅਸੀਸ ਵਜੋਂ ਕਹਿੰਦਾ ਹੈ ਕਿ ਇਸ ਬੱਚੇ ਦੀ ਉਮਰ ਲੰਮੀ ਹੋਵੇ, ਇਸ ਬੱਚੇ ਦੀ ਦੀਰਘ ਆਯੂ ਹੋਵੇ, ਇਹ ਬੱਚਾ ਬਹੁਤ ਸਮੇਂ ਤੱਕ ਜੀਏ। ਤੇ ਗੱਲ ਚੇਤੇ ਰੱਖਿਓ, ਇਸ ਅਸੀਸ ਦੇ ਵਿੱਚ ਵੀ ਇੱਕ ਭੈ ਲੁਕਿਆ ਹੋਇਆ ਹੈ, ਇੱਕ ਡਰ ਹੈ, ਜਿਹੜਾ ਸ਼ਬਦ ਕਹਿੰਦੇ ਆ ਕਿ ਇਹ ਬਹੁਤ ਲੰਮੇ ਸਮੇਂ ਤੱਕ ਜੀਏ। ਇਹਦਾ ਮਤਲਬ ਇਹ ਵੇ ਕਿ ਇਸ ਬੱਚੇ ਦੀ ਛੇਤੀ ਕਿਤੇ ਮੌਤ ਨਾ ਹੋ ਜਾਏ, ਇਹਦਾ ਭਾਵ ਅਰਥ ਇਹੀ ਹੈ। ਮਨੁੱਖ ਮੌਤ ਤੋਂ ਤਰਿੰਦਾ ਹੈ, ਮੌਤ ਤੋਂ ਅੰਦਰ ਡਰਦਾ ਹੈ, ਪਰ ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਮਨੁੱਖ ਆਦ ਕਾਲ ਤੋਂ ਇੱਕ ਭਾਲ ਵੀ ਸੀ ਕਿ ਕੋਈ ਐਸੀ ਚੀਜ਼ ਮਿਲੇ ਜਿਹਦੇ ਪੀਣ ਦੇ ਨਾਲ, ਜਿਹਦੇ ਖਾਣ ਦੇ ਨਾਲ, ਜਿਹਦੇ ਅਪਣਾਉਣ ਦੇ ਨਾਲ ਮੇਰੇ ਅੰਦਰੋਂ ਮੌਤ ਦਾ ਸਦੀਵ ਕਾਰ ਲਈ ਭੈ ਮੁੱਕ ਜਾਏ। ਮੈਂ ਗੁਰਮੁਖੋ ਬੇਨਤੀ ਕਰਾਂਗਾ ਕਿ ਮਨ ਦਾ ਖੰਡਾ ਨਾ ਬਣਾਓ, ਕਿਉਂਕਿ ਤੁਹਾਡਾ ਖੰਡਾ ਵਕਤੇ ਤੇ ਅਸਰ ਕਰਦਾ ਹੈ। ਮੇਰੀ ਬੇਨਤੀ ਸਮਝ ਗਏ ਆਪ ਜੀ? ਹੁਣ ਜਿਹੜਾ ਸਤਿਗੁਰੂ ਨੇ ਬਚਨ ਕੀਤਾ, ਮਨੁੱਖ ਦੀ ਇੱਕ ਇੱਛਾ ਸੀ ਕਿ ਐਸੀ ਚੀਜ਼ ਮਿਲੇ ਕਿ ਜਿਹਦੇ ਨਾਲ ਮੇਰੀ ਮੌਤ ਨਾ ਹੋਵੇ, ਮੈਂ ਮੌਤ ਦੇ ਭੈ ਤੋਂ ਮੁਕਤ ਹੋ ਜਾਵਾਂ। ਇਹਨੇ ਬੜੇ ਖੀਜ਼ੇ ਵਸੀਲੇ ਸੋਚੇ, ਪਰ ਸਤਿਗੁਰੂ ਨੇ ਇੱਕ ਸ਼ਬਦ ਫਿਰ ਜਿਹੜਾ ਸਾਨੂੰ ਦਿੱਤਾ, ਅੰਮ੍ਰਿਤ। ਐੜਾ ਅਗੇਤਰ ਹੈ, ਮ੍ਰਿਤ ਸ਼ਬਦ ਪਿੱਛੇ ਹੈ। ਮ੍ਰਿਤ ਦਾ ਅਰਥ ਹੈ ਮ੍ਰਿਤਯੂ, ਮੌਤ, ਤੇ ਐੜਾ ਜਿਹੜਾ ਅਗੇਤਰ ਲਾ ਦਿੱਤਾ, ਇਹਦਾ ਅਰਥ ਹੈ ਕਿ ਉਹ ਤਰਲ ਪਦਾਰਥ ਜਿਹਦੇ ਪੀਣ ਨਾਲ, ਜਿਹਦੇ ਛਕਣ ਦੇ ਨਾਲ ਮੌਤ ਦਾ ਭੈ ਸਦੀਵ ਕਾਲ ਵਾਸਤੇ ਮੁੱਕ ਜਾਏ। ਅੰਮ੍ਰਿਤ ਦਾ ਅਰਥ ਇਹ ਵੇ ਜਿਹੜਾ ਮ੍ਰਿਤਯੂ ਦੇ ਭੈ ਤੋਂ ਮੁਕਤ ਹੋ ਗਿਆ। ਥੋੜਾ ਜਿਹਾ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਦੇਖਾਂਗੇ, ਕਿਉਂਕਿ ਅੰਮ੍ਰਿਤ ਦੇ ਦਾਤੇ ਨੇ ਧੰਨ ਗੁਰੂ ਗੋਬਿੰਦ ਸਿੰਘ। ਹਾਲਾਂਕਿ ਹਜ਼ੂਰ ਦੇ ਪਟਨਾ ਸਾਹਿਬ ਦੇ ਸਮਾਚਾਰ ਸਨਮਾਨਯੋਗ ਸਿੰਘ ਸਾਹਿਬ ਜੀ ਨੇ, ਸਨਮਾਨਯੋਗ ਗੌਰੇ ਮਸਕੀਨ ਸਾਹਿਬ ਜੀ ਨੇ, ਸਾਰੇ ਵਿਦਵਾਨ ਮਹਾਂਪੁਰਖਾਂ ਨੇ ਸੁਣਾਏ, ਤੇ ਮੇਰੇ ਮਨ ਚ ਬੈਠਿਆਂ ਇਹ ਖਿਆਲ ਉਪਜਿਆ ਕਿ ਉਸ ਅੰਮ੍ਰਿਤ ਦੇ ਦਾਤੇ ਨੇ ਇੱਕ ਨਵੀਂ ਰਹਿਮਤ ਸਾਡੇ ਤੇ ਕੀਤੀ। ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਬਹੁਤ ਥਾਈ ਤੇ ਵਰਤਿਆ ਹੈ, ਪਰ ਇਹ ਵੀ ਗੱਲ ਹੈ ਬਹੁਤ ਥਾਈ ਜੋ ਅੰਮ੍ਰਿਤ ਸ਼ਬਦ ਆਇਆ ਹੈ ਸਾਰੀਆਂ ਥਾਵਾਂ ਤੇ ਅਰਥ ਇੱਕੋ ਜਿਹੇ ਨਹੀਂ। ਇਹ ਬਹੁ ਆਰਥਿਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਤਿੰਨ ਚਾਰ ਮੈਂ ਬੇਨਤੀਆਂ ਆਰੰਭ ਚ ਕਰਨੀਆਂ ਨੇ ਅੰਮ੍ਰਿਤ ਬਾਰੇ। ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਆਇਆ ਹੈ 36 ਪ੍ਰਕਾਰ ਦੇ ਸਵਾਦਿਸ਼ਟ ਭੋਜਨ ਬਾਰੇ, ਤੇ ਅਸੀਂ ਗੁਰੂ ਗ੍ਰੰਥ ਸਾਹਿਬ ਚ ਪਵਿੱਤਰ ਬਚਨ ਸੁਖਮਨੀ ਸਾਹਿਬ ਵਿੱਚ ਪੜ੍ਹਦੇ ਹਾਂ ਕਿ ਜੇ ਪ੍ਰਸਾਦ 36 ਅੰਮ੍ਰਿਤ ਖਾਹੇ। ਜਦੋਂ ਅੰਮ੍ਰਿਤ ਨਾਲ ਸ਼ਬਦ 36 ਆ ਗਿਆ, ਇਹਦਾ ਮਤਲਬ ਉਹਦਾ ਅਰਥ ਨਾਮ ਨਹੀਂ, ਉਹਦਾ ਅਰਥ ਅੰਮ੍ਰਿਤ ਤਰਲ ਨਹੀਂ, ਉਹਦਾ ਅਰਥ ਪੌਲ ਨਹੀਂ। ਜਿੱਥੇ 36 ਨਾਲ ਅੰਮ੍ਰਿਤ ਸ਼ਬਦ ਆਏਗਾ ਉੱਥੇ ਸਵੈਕਨੀ ਅਰਥ ਬਣੇਗਾ 36 ਪ੍ਰਕਾਰ ਦੇ ਸਵਾਦਲੇ ਭੋਜਨ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ। ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਨਾਲ ਸ਼ਬਦ ਪੰਚੋ ਵੀ ਆਉਂਦਾ ਹੈ। ਜੇ ਮੁਖ ਪੰਚੋ ਅੰਮ੍ਰਿਤ ਖਾਏ, ਉੱਥੇ 36 ਸ਼ਬਦ ਨਹੀਂ ਆਇਆ, ਉੱਥੇ ਹਜ਼ੂਰ ਨੇ ਅੰਮ੍ਰਿਤ ਨਾਲ ਸ਼ਬਦ ਵਰਤਿਆ ਪੰਚੋ। ਹੁਣ ਉਹ ਪੰਜ ਸ਼ਬਦ ਕੀ ਨੇ, ਕੀ ਹੈ ਪੰਜ ਤਰ੍ਹਾਂ ਦਾ ਅੰਮ੍ਰਿਤ? ਇਹਦੇ ਸਿਆਣੇ ਕੋਸ਼ਕਾਰਾਂ ਨੇ, ਵਿਦਵਾਨਾਂ ਨੇ ਅਰਥ ਕੀਤੇ, ਦੁੱਧ, ਦਹੀਂ, ਘਿਓ, ਖੰਡ ਤੇ ਸ਼ਹਿਦ। ਜਿਹੜੇ ਇਹ ਪਦਾਰਥ ਨੇ ਇਹਨਾਂ ਪੰਜਾਂ ਲਈ ਸ਼ਬਦ ਵਰਤਿਆ ਪੰਚੋ। ਇਹਦਾ ਮਤਲਬ ਜਿਸ ਮੁੱਖ ਨਾਲ ਤੂੰ ਪੰਜ ਤਰ੍ਹਾਂ ਦੇ ਇਹ ਅੰਮ੍ਰਿਤ ਭੋਜਨ ਛਕ ਰਿਹਾ ਹੈ, ਇੱਕ ਦਿਨ ਜਦੋਂ ਮੌਤ ਹੋਈ ਤੇ ਤੇਰੇ ਇਸੇ ਮੁੱਖ ਵਾਲੇ ਪਾਸਿਓਂ ਤੇਰੇ ਪਰਿਵਾਰ ਨੇ ਤੇਰੀ ਚਿਖਾ ਨੂੰ ਅੱਗ ਲਾਣੀ ਹੈ। ਬੇਨਤੀ ਸਿਰ ਮੈਂ ਟਿਊਕ ਮਾਤਰ ਕਰਾਂਗਾ। ਅੰਮ੍ਰਿਤ ਦਾ ਅਰਥ 36 ਪ੍ਰਕਾਰ ਦੇ ਭੋਜਨ, ਅੰਮ੍ਰਿਤ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਆ ਸਵਾਦਲੇ ਪੰਜ ਤਰ੍ਹਾਂ ਦੇ ਮਿੱਠੇ ਪਦਾਰਥ। ਇਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਦੁੱਧ ਲਈ ਵੀ ਵਰਤਿਆ ਗਿਆ ਹੈ। ਉਹ ਅੰਮ੍ਰਿਤ ਬਚਨ ਕਹਿ ਸੋਇਨ ਕਟੋਰੀ ਅੰਮ੍ਰਿਤ ਭਰੀ, ਲੇ ਨਾ ਮੈਂ ਕਰ ਆਗੈ ਧਰੀ, ਕਿ ਸੋਨੇ ਦੀ ਬਣੀ ਹੋਈ ਕਟੋਰੀ ਵਿੱਚ ਭਗਤ ਨਾਮਦੇਵ ਜੀ ਦੁੱਧ ਲੈ ਕੇ ਸਾਈਂ ਦੇ ਦਰ ਤੇ ਆਏ, ਭਗਵਾਨ ਕੋਲ ਆਏ, ਉੱਥੇ ਅੰਮ੍ਰਿਤ ਦਰ ਤੇ ਦੁੱਧ। ਉਂਝ ਗੁਰੂ ਗ੍ਰੰਥ ਸਾਹਿਬ ਚ ਇੱਕ ਹੋਰ ਵੀ ਬਚਨ ਹੁੰਦਾ ਕਿ ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ। ਹਾਲਾਂਕਿ ਅੰਮ੍ਰਿਤ ਦਾ ਦਾਤਾ ਸਤਿਗੁਰੂ ਹੈ, ਸ਼ਬਦ ਦੀ ਗਹਿਰਾਈ ਵਿੱਚ ਜਾਈਏ, ਕਿਉਂਕਿ ਹਰ ਸ਼ਬਦ ਜਿਹੜਾ ਹੈ ਉਹ ਆਪਣੇ ਵਿੱਚ ਬੜੇ ਗਹਿਰੇ ਅਰਥ ਰੱਖ ਕੇ ਬੈਠਾ। ਹੁਣ ਕਈ ਵਾਰੀ ਜਦੋਂ ਕੋਈ ਸਾਡੇ ਘਰ ਵਿੱਚ ਆਉਂਦਾ ਹੈ, ਸ਼ਬਦਾਂ ਦੇ ਅਰਥ ਬੜੇ ਡੂੰਘੇ, ਪਰ ਵਾਹਿਗੁਰੂ ਇੱਕ ਕਿਰਪਾ ਕਰੇ ਕਿ ਸ਼ਬਦਾਂ ਦੇ ਅਰਥ ਕਿਤੇ ਵਾਚਕ ਗਿਆਨੀਆਂ ਵਾਲੇ ਬਣ ਕੇ ਨਾ ਰਹਿ ਜਾਣ, ਸ਼ਬਦ ਨੂੰ ਸ਼ਰਧਾ ਤੇ ਭਾਵਨਾ ਨਾਲ ਵੇਖ ਸਕੀ। ਅਸੀਂ ਆਮ ਤੌਰ ਤੇ ਇੱਕ ਸ਼ਬਦ ਵਰਤਨੇ ਆ, ਜਦੋਂ ਕੋਈ ਇਨਸਾਨ ਮਿਲਣ ਆਉਂਦਾ ਤੇ ਪੰਜਾਬੀ ਚ ਅਸੀਂ ਇੱਕ ਸ਼ਬਦ ਕਹਿੰਦੇ ਆ ਫਲਾਣਾ ਆ ਗਿਆ। ਚੇਤੇ ਰੱਖਿਓ ਜਿਹੜਾ ਆ ਗਿਆ ਨਾ, ਇਹ ਦੋ ਸ਼ਬਦ ਨੇ, ਆ ਤੇ ਗਿਆ। ਜਿਹੜਾ ਆਇਆ ਹੈ ਉਹ ਜ਼ਰੂਰ ਜਾਏਗਾ। ਆ ਗਿਆ ਦਾ ਅਰਥ ਇਹ ਵੇ ਕਿ ਇਹਦੇ ਤੇ ਭਰੋਸਾ ਨਾ ਕਰੀ, ਇਹ ਆਇਆ ਹੈ ਤੇ ਆਏ ਹੋਏ ਨੇ, ਜਾਣਾ ਜ਼ਰੂਰ ਹੈ। ਆ ਗਿਆ ਦੋਨੋਂ ਇਕੱਠੇ ਸ਼ਬਦ ਨੇ। ਹੁਣ ਹਜ਼ੂਰ ਨੇ ਇੱਥੇ ਤੀਸਰਾ ਜਿਹੜਾ ਬਚਨ ਕੀਤਾ, ਅੰਮ੍ਰਿਤ ਦੁੱਧ ਲਈ ਸ਼ਬਦ ਵਰਤਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਹਜ਼ੂਰ ਨੇ ਚੰਦਨ ਦੀ ਲੱਕੜ ਲਈ ਵੀ ਵਰਤਿਆ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ, ਮੈਂ ਲਾਗਰ ਬੇਰੇ ਕਹਿ ਪੁਯੰਗਾ, ਬਿਖ ਅੰਮ੍ਰਿਤ ਬਸੈ ਇੱਕ ਸੰਗਾ। ਇੱਕ ਪਾਸੇ ਜ਼ਹਿਰ ਨਾਲ ਭਰਿਆ ਹੋਇਆ ਸੱਪ ਤੇ ਦੂਜੇ ਪਾਸੇ ਮਾਲਿਆ ਪਰਬਤ ਦੇ ਕੀਮਤੀ ਚੰਦਨ। ਕਹਿੰਦੇ ਜ਼ਹਿਰ ਤੇ ਅੰਮ੍ਰਿਤ ਦੋਨੋਂ ਇੱਕ ਥਾਂ, ਇੱਥੇ ਅੰਮ੍ਰਿਤ ਦਾ ਅਰਥ ਚੰਦਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਦਾ ਅਰਥ ਹੈ ਅਹੰਕਾਰ ਦੀ ਬਿਰਤੀ ਨਾਲ ਵੀ। ਅੰਮ੍ਰਿਤ ਕਾਇਆ ਰਹਿ ਸੁਖਾਲੀ, ਬਾਜੀ ਇਹ ਸੰਸਾਰੋ। ਬੰਦਾ ਇਹ ਸੋਚਦਾ ਕਿ ਮੈਂ ਕਦੀ ਮਰਨਾ ਹੀ ਨਹੀਂ, ਆਪਣੀ ਕਾਇਆ ਨੂੰ ਅੰਮ੍ਰਿਤ ਸਮਝ ਕੇ ਬੈਠਾ ਹੈ। ਉੱਥੇ ਅੰਮ੍ਰਿਤ ਦਾ ਅਰਥ ਇਹ ਸਮਝਣਾ ਕਿ ਮੇਰੀ ਮੌਤ ਕਦੀ ਨਹੀਂ ਹੋਣੀ, ਮੈਨੂੰ ਕਾਇਆ ਨੇ ਕਿਤੇ ਬਿਨਸਣਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਦਾ ਅਰਥ ਸ਼ੁਭ ਗੁਣ ਵੀ ਨੇ। ਅਸੀਂ ਇੱਕ ਬਚਨ ਪੜ੍ਹਨੇ ਹਾਂ ਕਿ ਹਜ਼ੂਰ ਦਾ ਕਿ ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ। ਹੁਣ ਅੰਮ੍ਰਿਤ ਨੂੰ ਕੌਣ ਲੁੱਟਣ ਵਾਲਾ? ਅਸਲ ਜਿਉਂ ਜਿਉਂ ਇਹ ਪੰਜ ਪ੍ਰਕਾਰ ਦੇ ਵਕਾਰ ਤੇ ਵਾਸ਼ਨਾ ਸਾਡੇ ਅੰਦਰ ਪ੍ਰਭਾਵ ਪਾਉਂਦੀ ਏ, ਸੱਚ ਇਹ ਕਿ ਵਾਸ਼ਨਾ ਸਾਡੇ ਚੰਗੇ ਗੁਣਾਂ ਦਾ ਖਾਤਮਾ ਕਰ ਦਿੰਦੀ ਏ। ਜਿੱਥੇ ਵਾਸ਼ਨਾ ਦੀ ਹਨੇਰੀ ਆਏਗੀ ਉੱਥੇ ਦੈਵੀ ਗੁਣ ਉੱਡ ਪੁੱਟ ਜਾਂਦੇ। ਸਤਿਗੁਰੂ ਨੇ ਕਿਹਾ ਕਿ ਦੇਖੋ ਅੰਮ੍ਰਿਤ ਲੁੱਟੈ, ਮਨਮੁਖ ਨਹੀਂ ਬੁੱਝੈ, ਕੋ ਨਾ ਸੁਣੈ ਪੁਕਾਰਾ। ਥੋੜੇ ਜਿਹੇ ਮੈਂ ਸ਼ਬਦ ਫਿਰ ਦੁਹਰਾਉਣ ਲੱਗਾ ਕਿਉਂਕਿ ਇਸ ਵਖਿਆਨ ਰਾਹੀਂ ਹਰ ਅੰਮ੍ਰਿਤ ਪਾਨ ਕਰੋ ਸਾਧ ਸਨ। ਸਵੇਰੇ ਗੁਰਮੁਖ ਪਿਆਰੇ ਬਾਬਾ ਜੀ ਵੀ ਇਹ ਸ਼ਬਦ ਕਹਿ ਰਹੇ ਸਨ ਕਿ ਮਾਲਕ ਨੇ ਤਰਸ ਕੀਤਾ ਕਿ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਅੰਮ੍ਰਿਤ ਦੀ ਦਾਤ ਨਾਲ ਹੀ ਸਮਝ ਪਏਗੀ ਕਿ ਇਸ ਅੰਮ੍ਰਿਤ ਦੀ ਕਦਰ ਕੀ ਹੈ। ਫਿਰ ਮੈਂ ਫਿਰ ਸ਼ਬਦ ਦੌਰਾਨ ਲੱਗਾ, ਅੰਮ੍ਰਿਤ ਦਾ ਅਰਥ 36 ਪ੍ਰਕਾਰ ਦੇ ਭੋਜਨ, ਅੰਮ੍ਰਿਤ ਦਾ ਅਰਥ 5 ਸਵਾਦਿਸ਼ਟ ਭੋਜਨ, ਅੰਮ੍ਰਿਤ ਦਾ ਅਰਥ ਦੁੱਧ, ਅੰਮ੍ਰਿਤ ਦਾ ਅਰਥ ਗੁਣ, ਅੰਮ੍ਰਿਤ ਦਾ ਅਰਥ ਸਦੀਵ ਕਾਲ ਆਪਣੀ ਹੋਂਦ ਨੂੰ ਕਾਇਮ ਰੱਖਣ ਵਾਲੀ ਕਾਇਆ। ਉਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਦਾ ਅਰਥ ਪ੍ਰਭੂ ਦਾ ਨਾਮ ਵੀ ਆਇਆ ਹੈ। ਉਹ ਅਸੀਂ ਪੜ੍ਹਨੇ ਆ, ਤੁਹਾਨੂੰ ਸਭ ਨੂੰ ਚੇਤੇ ਨੇ ਕਿ ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵ ਹੈ। ਜਾਂ ਸਤਿਗੁਰੂ ਦੇ ਬਚਨ ਨੇ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਖੀ ਮੈਂ ਇਸ ਕਾ ਵਿਸ਼ਰਾਮ। ਨਾਮ ਦਾ ਸੰਬੰਧ ਤੇ ਅੰਮ੍ਰਿਤ ਇਕੱਠਾ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿੱਚ ਜਿੱਥੇ ਨਾਮ ਨੂੰ ਅੰਮ੍ਰਿਤ ਕਿਹਾ, ਉੱਥੇ ਦਾਤਾ ਜੀ ਨੇ ਇੱਕ ਹੋਰ ਸ਼ਬਦ ਬਾਣੀ ਲਈ ਵੀ ਅੰਮ੍ਰਿਤ ਵਰਤਿਆ। ਮਹਾਰਾਜ ਜੀ ਦੇ ਬਚਨ ਨੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁੱਝੀ ਸੀਤਲ ਹੋਏ ਮਨਵਾ, ਸਤਿਗੁਰੂ ਕਾ ਦਰਸ਼ਨ ਪਾਏ ਜੀ। ਜਾਂ ਸਤਿਗੁਰੂ ਦੇ ਬਚਨ ਨੇ ਕਿ ਅੰਮ੍ਰਿਤ ਤੇਰੀਆਂ ਬਾਣੀਆਂ, ਤੇਰਾ ਭਗਤਾਂ ਹਿਰਦੈ ਸਮਾਣੀਆਂ, ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਸਤਿਗੁਰੂ ਨੇ ਇੱਥੇ ਅੰਮ੍ਰਿਤ ਸ਼ਬਦ ਬਾਣੀ ਲਈ ਵੀ ਵਰਤਿਆ। ਸਟੈਪ ਬਾਈ ਸਟੈਪ ਆਪਾਂ ਚੱਲਾਂਗੇ, ਹਮ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ। ਉਸ ਤੋਂ ਅੱਗੇ ਗੁਰਦੇਵ ਮਹਾਰਾਜ ਜੀ ਨੇ, ਅੰਮ੍ਰਿਤ ਹੈ ਕਿੱਥੇ, ਕਿਹੜੀ ਥਾਂ ਤੇ ਅੰਮ੍ਰਿਤ ਹੈ? ਬਸ ਇੱਥੇ ਆ ਕੇ ਕੁਝ ਦੰਭੀ ਲੋਕ, ਖਿਮਾ ਕਰਿਓ ਮੈਂ ਦਵੈਸ਼ ਅਧੀਨ ਨਹੀਂ ਕਹਿ ਰਿਹਾ, ਜਿਹੜੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਇਸ ਪੌਲ ਬਾਰੇ ਸਮਝਦੇ ਨਹੀਂ, ਉਹ ਵਰਜਨਾ ਸ਼ੁਰੂ ਕਰ ਦਿੰਦੇ ਨੇ ਕਿ ਅੰਮ੍ਰਿਤ ਤਾਂ ਸਾਡੇ ਅੰਦਰ ਹੈ। ਤੇ ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਨੇ ਵੀ ਤਾਂ ਮੰਨਿਆ ਕਿ ਅੰਮ੍ਰਿਤ ਸਾਡੇ ਅੰਦਰ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ ਮੈਂ ਖੁਣੇ, ਆਪ ਨੂੰ ਪ੍ਰਮਾਣ ਸਰਵਣ ਕਰਾਇਆ ਹੈ ਕਿ ਦੇਖੀ ਮੈਂ ਇਸ਼ਕਾ ਵਿਸ਼ਰਾਮ। ਜਾਂ ਸਤਿਗੁਰੂ ਦੇ ਅੰਮ੍ਰਿਤ ਬੋਲ ਅਸੀਂ ਪੜ੍ਹਨੇ ਆ ਕਿ ਅੰਤਰ ਖੂਟਾ ਅੰਮ੍ਰਿਤ ਭਰਿਆ, ਇੱਕ ਬੂੰਦ ਨਹੀਂ ਤੇਰੇ ਅੰਦਰ ਤਾਂ ਅੰਮ੍ਰਿਤ ਦਾ ਖੂਹ ਭਰਿਆ ਹੋਇਆ ਹੈ। ਸ਼ਬਦ ਹੈ ਕਾਢ ਪੀਏ ਪਨਖਾਰੀ, ਸ਼ਬਦ ਦੇ ਨਾਲ सुरत दी लज शब्द दा बर्तन एदे नाल तू अंदर दे खूह विचो अमृत कढ के पी। पर जिथे हजूर ने खूह कहा उथे बाणी विच इक शब्द होर वरतिया के भलिया अंदर ता तेरे अमृत दा सरोवर है के पाल सूवा सरवर भरा पी ना सके कोई नीर भाग बड़े ते पायो तू भर भर पियो कबीर। एदा मतलब अमृत देई विच खूह विच रूप है। अमृत साडे अंदर एक समूह पाल भरी कोई इउ कह लो के सरोवर भरिया होया अमृत नाल। पर गुरु ग्रंथ साहिब ने इस तो अगे होर बचन कीता जिथे क्या अमृत तेरे अंदर है। असी बचन पढ़ने के नानक अमृत मनै माहे पाई है गुर प्रसाद के अमृत तेरे अंदर है। पर गुरमुखो नाल ता ए भी बाणी शब्द है के सुर नर मुन जन अमृत खोज दे सो अमृत गुर ते पाया। जे देई विच अमृत हजूर ने शब्द वरतिया ते नाल ए भी शब्द वर दिता के अमृत दा दाता ता केवल गुरु है। हुण इत्थे इक सवाल उठेगा, मेरी बेनती ध्यान नाल सुनियो। बाणी भी अमृत, नाम भी अमृत, अंदर शरीर दे अमृत, सारियां घटां विच अमृत, घर की मैं अमृत भरपूर है मन मुखा साध ना पाया। अंदर अमृत, पर गुरदेव आप ता बाणी च कह रहे हो अमृत पिया सतगुर दिया अवर न जाना दुआ तिया। जा परमानसी लियाख है के सुर नर मुन जन अमृत खोज दे सो अमृत गुरते पाया। गुरुदेव कहने के जिस जलनित कारण तुम जग आए सो अमृत गुर पाई जियो। देख जिस ली तू आया ओ अमृत तेरे अंदर मौजूद है। बस ऐसी मैं बेनती करनी है के अमृत शरीर विच मौजूद है ते बारो अमृत दी लोड़ क्यों। ए अज दा नौजवान भी प्रश्न करदा है। पहली बेनती ता ए के गुरमुखो परमार्थ दे रस्ते ते चलन वाले कोई टावे टावे सिर्फ उतलियां तरदियां तरदियां गल्लां करने ते इत्थो तक के जो परमार्थ दी सच्चाई है ओनू असी ब्राह्मणवाद ते कर्म कांड कह के अपना खेड़ा चुरा रहे। देखो मेरी बेनती ध्यान नाल सुनियो, बहुत कुछ ऐसा है जेड़ा साड़ी बॉडी विच है पर प्रगट नहीं हुंदा। हुण एक सवाल उठेगा, पांच दास अमेरिका कथा कर रहा सी, उत्थे एक सज्जन ने नवी गल कड मारी। प्रमाण चलिया पहरे दा के पहला पहरा रैण कै वणजारिया मित्रा हुक्म भया गरबास, उर्द तप अंतर करै वणजारिया मित्रा खसम सेती अरदास, खसम सेती अरदास वखाणे उर्द ध्यान लिव लागा। ते दास ने एक बेनती कर दिती के असल विच मानव दे जन्म तो पहला अरदास शुरू होई है। साडा जन्म बाद विच होया है, अरदास पहला शुरू हो गई। ते गुरदेव दा ए प्रमाण दे दिता के जदों मां दे उदर विच सी उदो केवल अरदास कर रहा है। वह कहन लगी जी हुण तां अल्ट्रासाउंड हो जांदा सी तां कदी सुनिया ही नहीं। देखो साडे लोकां नूं खो की गया। मैं उत्थे एक बेनती कीती सी गुरमुखो के इस बॉडी नूं केवल फिजिकल दिमाग फेफड़े किडनिया ए ना समझो। सच एवे उस बॉडी अंदर इस पंजां तत्तां दे शरीर अंदर खरी दा अपना टिकाणा है, पर जिन्नी देर तक बंदा चम तो उपर नहीं उठदा ओनू ब्रह्म दी पहचान किवें हो सकदी। बंदा तां चम विच फसिया है, केवल चम किसे दा हुसन देखना नहीं, किसे दे रूप नूं देख के कह देना मेरा मित्र ए भी तां इक चम है ना, किसे नूं देख के कह देना मेरा दुश्मन ए भी तां चम है। ते शायद यही कारण के अष्टा बकर वर्गे ने राजे जनक नूं कह दिता सी कि मैं सोचिया के ब्रह्म बेतियां दी सभा है, मैनू तां पता आ के लगा ते तां सारे चम ही कर कटे कीते। हालांकि श्री मग भगवत गीता ओदे नालों अष्टा वकर दी गीता बहुत गहरी है। जिन्ना पढ़ी खोवे दास नूं समा मिलिया ओदे बारे स्टडी करन बारे। राजे जनक नूं पहली गल अष्टा वकर कहिंदा, राजन जे परम सुख दी प्राप्ति करनी चाहने ते विषयां नूं विष जान के त्याग दे। पहली गल ए कि अंदर दे जिहड़े वकार विष ने इन्हां नूं जहर जान के त्याग दे। जिन्नी देर तक तू इह त्यागदा नहीं तेनू परम रस कितों मिलेगा। खैर मैं प्रकरण विच रहांगा कि बाणी चो सी प्रमाण लहे जी शरीर विच अमृत है, पर मेडिकल साइंस वाले कहणगे कि नहीं असी ऑपरेशन करके देख लिया कि बॉडी विच तां इह कुछ है ही नहीं। नहीं गुरमुखो मेरी बेनती ध्यान नाल सुनियो, साडा शरीर एक रब की अदुती दात है। ਇਹਦੇ ਵਿੱਚ ਰਾਵਣ ਵੀ ਬੈਠਾ ਹੈ ਤੇ ਇਹਦੇ ਵਿੱਚ ਰਾਮ ਵੀ ਬੈਠਾ ਹੈ, ਇਹਦੇ ਵਿੱਚ ਦੈਂਤ ਵੀ ਹੈ, ਇਹਦੇ ਵਿੱਚ ਦੇਵਤਾ ਵੀ ਹੈ, ਇਹਦੇ ਵਿੱਚ ਦੈਵੀ ਗੁਣ ਵੀ ਨੇ ਤੇ ਇਹਦੇ ਵਿੱਚ ਸੱਚ ਇਵੇਂ ਕਿ ਦੈਂਤ ਬਿਰਤੀ ਵਾਲੀ ਖਨਸਿਆਰਾ ਬਿਰਤੀ ਵੀ ਇਹਦੇ ਅੰਦਰ ਹੈ। ਮੈਕਸੀਕੋ ਦੇ ਅੰਦਰ ਇੱਕ ਕਹਾਣੀ ਹੈ ਕਿ ਇੱਕ ਮੈਕਸੀਕਨ ਬਜ਼ੁਰਗ ਆਪਣੇ ਪੋਤੇ ਨੂੰ ਗੱਲ ਸੁਣਾ ਰਿਹਾ ਸੀ, ਕਹਿੰਦਾ ਸੀ ਕਿ ਮਨੁੱਖਾ ਦੇਹੀ ਦੇ ਅੰਦਰ ਦੈਵੀ ਗੁਣ ਦੇਵਤੇ ਵੀ ਨੇ ਤੇ ਇਹ ਦੈਂਤ ਵੀ ਨੇ, ਤੇ ਕਹਿੰਦਾ ਰੋਜ਼ ਲੜਦੇ ਨੇ, ਘੜੀ ਘੜੀ ਲੜਦੇ ਨੇ, ਖਿਨ ਖਿਨ ਲੜਦੇ ਨੇ। ਤੇ ਇਹਦੂ ਬਾਅਦ ਦਾਦਾ ਚੁੱਪ ਕਰ ਗਿਆ। ਉਹਨੇ ਫਿਰ ਕਿਹਾ, ਕਹਿਣ ਲੱਗਾ, ਤੁਸੀਂ ਮੈਨੂੰ ਸੁਣਾ ਰਹੇ ਸੀ ਕਿ ਇਸ ਦੇਹੀ ਅੰਦਰ ਦੇਵਤੇ ਵੀ ਨੇ ਦੈਂਤ ਵੀ ਨੇ, ਵਾਰ ਵਾਰ ਲੜਦੇ ਨੇ, ਤੇ ਮੈਨੂੰ ਦੱਸੋ ਲੜਨ ਤੋਂ ਬਾਅਦ ਜਿੱਤ ਕਿਹਦੀ ਹੁੰਦੀ ਹੈ ਰੋਜ਼? ਕਹਿਣ ਲੱਗਾ, ਜਿਹਨੂੰ ਜ਼ਿਆਦਾ ਖੁਰਾਕ ਮਿਲ ਜਾ ਉਹਦੀ ਜਿੱਤ ਹੋ ਜਾਂਦੀ। ਉਹਨੇ ਕਿਹਾ, ਜ਼ਿਆਦਾ ਖੁਰਾਕ ਕਿਹੜੀ? ਕਹਿੰਦਾ, ਜੇ ਤਾਂ ਅੰਦਰ ਦੀ ਵਾਸ਼ਨਾ ਗੰਦੇ ਫੁਰਨੇ ਬਣੀ ਜਾਣ ਤੇ ਵਾਸ਼ਨਾ ਜਿੱਤ ਜਾਂਦੀ ਏ, ਤੇ ਜੇ ਰੱਬ ਦੇ ਖਿਆਲ ਬਣ ਜਾਣ ਤੇ ਅੰਦਰ ਦੈਵੀ ਗੁਣ ਜਿੱਤ ਜਾਂਦੇ। ਜਿਹਨੂੰ ਥੋੜਾ ਜਿਹਾ ਬਾਣੀ ਚ ਦੇਖੀ, ਮੈਂ ਕਹਾਣੀ ਪੜ੍ਹ ਕੇ ਬਾਬਾ ਜੀ ਦਾ ਉਹ ਸ਼ਬਦ ਪੜਿਆ, ਹਜ਼ੂਰ ਨੇ ਜੋ ਬਾਣੀ ਵਿੱਚ ਕਿਹਾ, ਕਿਉਂ ਲੀਜਾ ਗੜ ਬੰਕਾ ਭਾਈ ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਦਸਰ ਆਡੀ ਪ੍ਰਬਲ ਮਾਇਆ, ਜਨ ਗਰੀਬ ਕੋ ਜੋਰ ਨਾ ਪਹੁੰਚਿਆ ਕਹਾਂ ਕਰੂੰ ਰੁਗਰਾਇਆ, ਕਾਮ ਕਿਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ, ਕੋੜ ਪ੍ਰਧਾਨ ਮਹਾ ਬੜ ਦੁੰਦਰ ਤੈ ਮਨ ਮਵਾਸੀ ਰਾਜਾ, ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹੇ ਘੱਟ ਪੀਤਰ ਉਂ ਗੜ ਲਿਓ ਨਾ ਜਾਈ। ਇਹ ਵੀ ਤਾਂ ਬੋਡੀ ਵਿੱਚ ਹੀ ਹੈ ਨਾ, ਸਰੀਰ ਚ ਸਭ ਕੁਝ ਬੈਠਾ ਕੇ। ਹੁਣ ਅੱਗੇ ਦੇਖੋ, ਇਹਨਾਂ ਨੂੰ ਖੁਰਾਕ ਮਿਲੀ ਗਈ। ਆ ਜੋ ਕੁਝ ਆਪਾਂ ਖਾਂਦੇ ਆ, ਮੇਰਾ ਖਿਆਲ ਅਸੀਂ ਬਾਹਰ ਦੇ ਪੋਲੂਸ਼ਨ ਦੀ ਗੱਲ ਬੜੀ ਕੀਤੀ ਤੇ ਕਰਨੀ ਵੀ ਚਾਹੀਦੀ ਕਿ ਬਾਹਰ ਦੇ ਪੋਲੂਸ਼ਨ ਨੇ ਲੋਕਾਂ ਨੂੰ ਬਿਮਾਰੀਆਂ ਦੇ ਦਿੱਤੀਆਂ, ਤੇ ਮੈਂ ਕਹਿੰਦਾ ਜਿਹੜਾ ਅੱਖਾਂ ਨੂੰ ਪੋਲੂਸ਼ਨ ਅੱਜ ਕੱਲ ਨੌਜਵਾਨਾਂ ਨੂੰ ਮਿਲਿਆ, ਉਹਨਾਂ ਨੇ ਅੰਦਰ ਦੇ ਕਰੈਕਟਰ ਨੂੰ ਬਿਮਾਰੀ ਦੇ ਦਿੱਤੀ। ਇਹ ਵੀ ਤਾਂ ਇੱਕ ਪੋਲੂਸ਼ਨ ਹੈ। ਇਸ ਪੋਲੂਸ਼ਨ ਨੂੰ ਕਿਉਂ ਨਹੀਂ ਸੀ ਸਮਝਦੇ ਪਏ? ਸਾਡਾ ਮੀਡੀਆ ਬਾਹਰ ਦੇ ਪੋਲੂਸ਼ਨ ਤੇ ਪੂਰਾ ਜ਼ੋਰ ਲਾਉਂਦਾ ਹੈ, ਪਰ ਜਿਹੜਾ ਅੰਦਰ ਪੋਲੂਸ਼ਨ ਫੋਰ ਗਿਆ ਉਹਦੀ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਉਹਨੂੰ ਆਜ਼ਾਦੀ ਦੇ ਨਾਂ ਤੇ ਮਾਪਿਆਂ ਨੂੰ ਬੇਇੱਜ਼ਤ ਕੀਤਾ ਜਾਂਦਾ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਸ਼ਾਬਾਸ਼ ਦਿੱਤੀ ਜਾਂਦੀ। ਮੇਰੀ ਖਿਮਾ ਕਰਿਓ ਜੇ ਮੈਂ ਬੇਨਤੀ ਕਰਨ ਲੱਗਾ। ਹੁਣ ਇਸ ਬੋਡੀ ਅੰਦਰ ਇੱਥੋਂ ਤੱਕ ਤਾਂ ਸੀ ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ, ਤਿਸ਼ਨਾ ਤੀਰ ਰਹੇ ਘੱਟ ਭੀਤਰ ਇਉਂ ਗੜ ਲਿਓ ਨਾ ਜਾਈ। ਤੇ ਅੱਗੇ ਗੁਰਦੇਵ ਨੇ ਕਿਹਾ ਕਿ ਪ੍ਰੇਮ ਪਲੀਤਾ, ਇਹ ਵੀ ਬੋਡੀ ਵਿੱਚੋਂ ਨਿਕਲਿਆ। ਮਸਕੀਨ ਸਾਹਿਬ ਨੇ ਜ਼ਿਕਰ ਚੱਲ ਰਿਹਾ ਸੀ ਉਹਨਾਂ ਗੁਰਮੁਖਾਂ ਦਾ, ਤੇ ਦਾਸ ਤਕਰੀਬਨ ਹਰ ਸਾਲ ਮੰਜੀ ਸਾਹਿਬ ਗਿਆ ਉਹਨਾਂ ਦਾ ਜ਼ਿਕਰ ਜ਼ਰੂਰ ਕਰਦਾ, ਕਿਉਂਕਿ ਉਹ ਇੱਕ ਮਹਾਨ ਸੰਸਥਾ ਸਨ। ਇਹਨੂੰ ਕੇਵਲ ਝੂਠੀ ਖੁਸ਼ਾਮਦ ਨਾ ਸਮਝਿਓ। ਉਹਨਾਂ ਨੇ ਪਰਮਾਰਥ ਆਤਮਕ ਜੀਵਨ ਦੀ ਇੱਕ ਗੱਲ ਸ਼ੁਰੂ ਕੀਤੀ ਤੇ ਅੰਤਲੇ ਸਮੇਂ ਉਹ ਸਿਖਰ ਦੀਆਂ ਗੱਲਾਂ ਤੇ ਪਹੁੰਚੇ। ਉਹਨਾਂ ਨੇ ਸ਼ਬਦ ਦੀ ਵਿਆਖਿਆ ਕਈ ਦਿਨ ਕੀਤੀ, ਇਸੇ ਬੋਡੀ ਵਿੱਚੋਂ ਹੀ ਬਾਹਰੋਂ ਨਹੀਂ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰਜਾਲੀ ਏਕੈ ਚੋੜ ਸਜਾਇਆ, ਸਤ ਸੰਤੋਖ ਲੈ ਲਰਨੇ ਲਾਗਾ ਤੋਰੇ ਦੋਇ ਦਰਵਾਜਾ, ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ। ਭਗਵਤ ਭੀਰ, ਬੰਦਗੀ ਕਰਨ ਵਾਲਿਆਂ ਦਾ ਇਕੱਠ, ਸਖਤ ਸਿਮਰਨ ਕੀ ਕਟੀ ਕਾਲ ਪੈ ਫਾਂਸੀ, ਦਾਸ ਕਮੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸ਼ੀ। ਇੱਕ ਸਰੀਰ ਵਿੱਚ ਦੇਵਤੇ ਤੇ ਦੈਂਤ ਦੋਨਾਂ ਦਾ ਜ਼ਿਕਰ ਕਰ ਦਿੱਤਾ। ਬੇਨਤੀ ਹੈ ਕਿ ਸਰੀਰ ਵਿੱਚ ਅੰਮ੍ਰਿਤ ਹੈ, ਹਰ ਸਰੀਰ ਵਿੱਚ। ਇਹਨੂੰ ਹਿੰਦੂ ਮੁਸਲਮਾਨ ਨਾਲ ਜੋੜ ਕੇ ਮਤ ਦੇਖਿਓ। ਹਿਊਮਨ ਬੀਂਗ, ਜਿਹਨੂੰ ਰੱਬ ਨੇ ਤਨ ਦਿੱਤਾ ਉਹਦੇ ਵਿੱਚ ਅੰਮ੍ਰਿਤ ਹੈ। ਪਰ ਗੁਰਮੁਖੋ, ਸਵਾਲ ਹੈ, ਦਿਸਦਾ ਕਿਉਂ ਨਹੀਂ, ਪ੍ਰਗਟ ਕਿਉਂ ਨਹੀਂ ਕੁੰਦਾ ਪਿਆ? ਮੈਂ ਇੱਥੇ ਇੱਕ ਦੋ ਬੇਨਤੀ ਕਰਾਂ, ਨਾਮ ਅਭਿਆਸੀ ਗੁਰਮੁਖ ਵੀ ਬੈਠੇ ਨੇ, ਜਪਨ ਨਾਲ ਵੀ ਪ੍ਰਗਟ ਕੁੰਦਾ ਹੈ। ਦੇਖੋ, ਸਰੀਰ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਅੰਦਰ ਪਿਆ ਹੋਇਆ ਸ਼ਾਂਤ ਹੈ, ਜਦੋਂ ਬਾਹਰੋਂ ਪ੍ਰੇਰਨਾ ਮਿਲਦੀ ਏ ਤੇ ਅੰਦਰੋਂ ਤਨ ਵਿੱਚੋਂ ਬਾਹਰ ਪ੍ਰਗਟ ਹੋਣ ਲੱਗ ਪੈਂਦਾ ਹੈ। ਉਦਾਹਰਨ ਦੇ ਤੌਰ ਤੇ ਇਹਨੂੰ ਬਿਲਕੁਲ ਨੀਵੇਂ ਪੱਧਰ ਦੇ ਉਦਾਹਰਨ ਨਾ ਸਮਝਣਾ। ਸਾਡੀ ਬੋਡੀ ਅੰਦਰ ਕਾਮ ਹੈ, ਇਹਦੇ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ, ਕਿਉਂਕਿ ਇਹਦਾ ਵਜੂਦ ਹੀ ਉਸ ਦਿਨ ਹੋਇਆ ਜਿੱਦਣ ਪਾਣੀ ਮੈਲਾ ਮਾਤੀ ਗੋਰੀ, ਇਸ ਮਾਤੀ ਕੀ ਪੁੱਤਰੀ ਜੋਰੀ, ਇਹਦੇ ਅੰਦਰ ਉਸ ਵਾਸ਼ਨਾ ਤੋਂ ਪਨ ਪਿਆ। ਪਰ ਅਸੀਂ ਲੋਕ ਭਾਵੇਂ ਗੰਦਗੀ ਸ਼ਬਦ ਵਰਤਨੇ ਖਾਂ, ਪਰਮਾਤਮਾ ਦੀ ਖੇਡ ਐਸੀ ਏ, ਅਸੀਂ ਕਹਿੰਦੇ ਹਾਂ ਚਿੱਕੜ ਅੱਤ ਦਾ ਮਾੜਾ चिक्कड़ कपड़े नू लग जाए ते कपड़े गंदे हो गए, रब ने क्या नहीं पलिया, देखण दा तरीका समझ। मैं चिक्कड़ विचों कमल दा फुल पैदा कर दियांगा जेड़ा रब दे दर ते प्रवान हो जांदा। चिक्कड़ मैला है पर उस गंदगी ने एक कमल दे फुल नू जन्म दे दिता। चेते रखियो पानी दा एक कतरा ओदे लई एक विद्वान पैदा हुंदा है, ओदे लई एक कमाई वाला पैदा हुंदा है। बस ओनू समझण दा तरीका इंसान समझे। जो बेनती मैं कर लगा कि अमृत साडे अंदर है पर प्रगट क्यों नहीं हुंदा। फिजिकल साइंस मेडिकल साइंस ओ कहेगी कि ए तां मनोकल्पित गल्लां ते जिन्नू साडे लोकां ने अज सहजे स्वीकार लिया है, क्योंकि कमाई तो बिना सब क्या रहा जाएगा। वो देखे ही ओ कुछ कह। हुण एक बेनती करा, काम सब दे अंदर है पर प्रगट कदों हुंदा है। सिर्फ समझण वास्ते, जदों इस बॉडी नू बाहरों प्रेरणा मिलदी है, बाहर दी प्रेरणा अंदर दे फुरने नू होशियार कर दिए, अंदर दे फुरने बनांदी है, एक फुरना ही ऐसा पैदा हुंदा कि काम पूरे दे पूरे तन नू अपने विच घस लैंदा। जोगे नू सिर्फ एक फुरना ही पैदा होया, वो घरों तुरिया, एक फुरने दे नाल वो बंदा कित्थों समर्पित होके तुरिया, ते एक फुरने नाल वो वैश्या दे द्वारे ते चला गया। है तो सिख अंदरों पैदा ता होया, बाहरों किते प्रेरणा मिली। अंदर इंसान दे क्रोध है पर प्रगट नहीं हुंदा। जदों इंसान शांत बैठा होवे, ओदा ब्लड प्रेशर, ओदे दिल दी धड़कन देखो बिल्कुल नॉर्मल है। एक फोन आ जाए, चंगा भला कमरे च बैठा है ते बोलन वाला फोन करन वाला कोई भद्दा बोलदा है, भेड़े शब्द बोलदा है, फिक्के बोलदा है, इको दम बंदा ओ फोन भावे अमेरिका विच आउंदा होवे सत समुंदरों पार, इको दम अग विच सड़न लग पैंदा है। इत्थों तक के पलंग ते उठ के अपने घर दे विच नचना शुरू कर दिंदा, हत्थां नाल उच्ची उच्ची बोलदा है। जे पुछो चंगा भला बंदा बैठा इहनूं हो की गया, मेडिकल साइंस नूं पुछो भी क्रोध कित्थे सी, सर्जरी करके तां पता ना लगा। कहन लगे जदों बाहर दी प्रेरणा मिले ते अंदरों क्रोध छाला मार लैंदा है। सच एवे जदों गुरु पंज घुट अमृत दे दे के नित नेम दी बाणी ते अभ्यास दे दे, अंदरों अमृत दा खूह प्रगट हो जांदा। अंदर खै जरूर, क्रोध खै पर प्रेरणा मिलेगी ते प्रगट होवेगा। मैं बाणी चो बेनती करांगा, अंदर साडे मोह है। एक बच्चे नू ज्ञान, मान लो मौत हो गई, कई साल हो गए, 60-70 साल हो गए बच्चे दी मौत होया, ते बजुर्ग माई जिदी उम्र 80-85 साल दी हो गई है, ओदे कोल बैठ के इन्ने शब्द कह दियो कि तेरा पुत्र 6 महीने दा सी जदों मर गया, जे अज जिउंदा हुंदा ते किड्डा सहारा बनदा। एक खिन विच मां दियां अखां चो पानी दी झड़ी लग गई, क्यों? अंदर मोह सी पर बाहरों किसे ने सेक लाया ते अंदर दा मोह बाहर प्रगट हो गया। समझियो, अंदर खंकार है, कोई टावा टावा बचिया है। चेते रखियो, चोर ओना हंकारी नहीं जिन्ना धर्म दे रस्ते ते चलन वाला तुहानू हंकारी मिलेगा। कदी चोर ने चुरस्ते च लिख के नहीं लाया, लोको मैं शहर दा सब तो वड्डा चोर। चेते रखियो, धर्म कमाण वाले कहिंदा बाकियां नू कुछ नहीं पता, सब तो मेरे कोल ही वध ज्ञान। मस्कीन साहब एक गल कहिंदे सन के चोर कदी चोरी दा दावा नहीं करदा, कादा हंकार करेगा, वकारी कादा हंकार करेगा, क्योंकि ओदे कोल हंकार करन वास्ते कुछ है ही नहीं। हंकार तां ओ करेगा जो कट्ठा करी बैठा है। बाणी च बचन कह, खम बड कब कुलीन खम पंडित, एदे विच किसे चोर दा जिक्र नहीं, किसे बटपार दा जिक्र नहीं। हम बड कब कुलीन खम पंडित, खम जोगी सन्यासी, ज्ञानी गुणी सूर हम दाते, ए बुद्ध कबे ना नासी। पर बाणी च किसे ने लिखिया कि मैं इनी शराब पीना, मेरे तो वध कोई प्या पी के देखे, मैं ता गनीज बुक च नाम लिखा ले। खिमा करियो कि देखो बंदे नू अपने गुणा दा हंकार है। सतगुरु दी बाणी विचों हंकार अंदर है पर जदों दूजा दिसदा हंकार उदो प्रगट हुंदा है। मां दी गोद च बच्चा एक खेड रहे, 2-3 साल तक ओने मां दा दुध पीता खेडिया, जदों दूजी संतान ने जन्म लिया उस 3 साल दे बच्चे अंदर अहंकार दे अपना रूप दिखाया कि मेरी मां गोद खाउण वाला कौन दूजा आ गया। निक्का जा बच्चा उन्हूं मारना शुरू कर दिंदा क्योंकि अंदर अहंकार है। ਪ੍ਰਗਟ ਹੋਣ ਦਾ ਰਸਤਾ ਕੋਈ ਨਹੀਂ ਸੀ ਲੱਭਦਾ ਪਿਆ। ਮੇਰੀ ਇੱਕ ਬੇਨਤੀ ਹੈ ਗੁਰਮਖੋ, ਇਹ ਸਰੀਰ ਕਲੀਆਂ ਖੱਡੀਆਂ ਮਿੱਝ ਦਿਮਾਗ ਖੋਪੜੀ ਅਸਲ ਚ ਕਿਡਨੀਆਂ ਨਹੀਂ, ਇਹ ਸਰੀਰ ਇੱਕ ਧਰਮ ਦਾ ਨਗਰ ਹੈ ਜਿਹਦੇ ਵਿੱਚ ਸੱਚੇ ਨੇ ਆਪਣੀ ਜੋਤ ਟਿਕਾਈ ਹੈ। ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਕੱਢੇ ਖੋਤ। ਭਗਤ ਪੀਪਾ ਸਾਹਿਬ ਨੇ ਉਹਨੇ ਕਿਹਾ ਕਿਸ ਮੰਦਰ ਵੀ ਜਾਵਾਂ ਹੁਣ ਤਾਂ ਕਾਂਏ ਮੰਦਰ ਬਣ ਗਈ ਹੈ, ਕਿਸ ਦੇਵਤੇ ਅੱਗੇ ਮੱਥੇ ਟੇਕਾਂ ਹੁਣ ਤਾਂ ਕਾਂਏ ਦੇਵਾਲਿਆ ਬਣ ਗਿਆ। ਕਾਇਓ ਦੇਵਾ, ਅਸੀਂ ਇਹ ਪੜ੍ਹਨੇ ਆ ਹਜ਼ੂਰ ਜੀ ਦਾ ਅੰਮ੍ਰਿਤ ਬਚਨ ਕਿ ਕਾਇਆ ਹੀ ਦੇਵਤਾ ਬਣ ਗਿਆ, ਕਾਇਆ ਹੀ ਦੇਵਾਲਿਆ ਬਣ ਗਿਆ। ਮੈਂ ਖੈਰ ਬੇਨਤੀ ਕਰਾਂ ਕਿ ਇਸ ਸਰੀਰ ਵਿੱਚ ਅੰਮ੍ਰਿਤ ਹੈ, ਇਸ ਸਰੀਰ ਵਿੱਚ ਆਤਮਕ ਜੀਵਨ ਹੈ। ਸਿਆਣੇ ਲੋਕ ਕਹਿੰਦੇ ਨੇ ਕਿ ਪੱਥਰ ਨੂੰ ਦੇਖ ਕੇ ਆਮ ਬੰਦਾ ਕਹਿੰਦਾ ਕਿ ਬੜਾ ਵੱਡਾ ਢੇਲਾ, ਏਡਾ ਪੀਡਾ, ਮੈਂ ਢੇਲਾ ਸ਼ਬਦ ਬੜਾ ਪੁਰਾਣਾ ਆਪਣਾ ਵਰਤਿਆ, ਕਿ ਏਡਾ ਵੱਡਾ ਪੱਥਰ ਦਾ ਟੁਕੜਾ, ਤੇ ਸਿਆਣਾ ਮੂਰਤੀਕਾਰ ਕਹਿੰਦਾ ਨਹੀਂ ਉਹ ਝੱਲਿਆ, ਇਹ ਅਸਲ ਚ ਘੜਿਆ ਨਹੀਂ ਗਿਆ, ਇਹ 1,00,000 ਰੁਪਈਏ ਦਾ ਮਾਰਬਲ ਖਰੀਦ ਲੈ, ਮੈਂ ਵਿੱਚੋਂ ਘੜ ਕੇ ਮੂਰਤੀ ਇਹੋ ਜਿਹੀ ਪੈਦਾ ਕਰਾਂਗਾ ਕਿ ਉਹ ਕੱਲੀ ਮੂਰਤੀ 10,00,000 ਦੀ ਵਿਕ ਜਾਏ। ਅਨ ਘੜੇ ਹੋਏ ਦੀ ਕੀਮਤ ਥੋੜੀ ਹੁੰਦੀ ਏ, ਘੜਿਆ ਹੋਇਆਂ ਦੀ ਕੀਮਤ ਪੈ ਜਾਂਦੀ। ਜਿਹੜੀ ਬੇਨਤੀ ਕਰਨ ਲੱਗਾ, ਅੰਮ੍ਰਿਤ ਦੇ ਕੰਸੈਪਟ ਨੂੰ ਸਮਝੀਏ, ਅੰਮ੍ਰਿਤ ਵੱਖ ਵਾਦ ਦਾ ਨਾਮ ਨਹੀਂ। ਇੱਕ ਹੋਰ ਬੇਨਤੀ ਕਰਾਂ, ਅੰਮ੍ਰਿਤ ਧੱਕੇ ਨਾਲ ਨੂੜ ਕੇ ਛਕਾਉਣ ਵਾਲੀ ਬਿਰਤੀ ਵੀ ਪ੍ਰਵਾਨ ਨਹੀਂ। ਮੈਂ ਸ਼ਬਦ ਬੜੇ ਖੁੱਲੇ ਕਹਿਣ ਲੱਗਾ, ਜੇ ਮੰਨ ਲਓ ਵਿਆਹ ਨਹੀਂ ਕੁੰਦਾ, ਰਿਸ਼ਤਾ ਤਾਂ ਹੋਣਾ ਜੇ ਅੰਮ੍ਰਿਤ ਛਕੇ, ਮੈਂ ਕਹਾਂਗਾ ਉਹਨੂੰ ਇੰਨਾ ਕੁ ਗੁਰੂ ਦੀ ਗੱਲ ਸੁਣਾਓ, ਇੰਨਾ ਪਿਆਰ ਗੁਰੂ ਨਾਲ ਪਵਾ ਦਿਓ, ਉਹ ਹੱਥ ਜੋੜ ਕੇ ਕਹਿਣ ਲੱਗ ਪਵੇ ਅੰਮ੍ਰਿਤ ਸੰਚਾਰ ਕਿੱਜਣ ਹੋਵੇਗਾ, ਮੈਨੂੰ ਅੰਮ੍ਰਿਤ ਦੀ ਦਾਤ ਦਿਓ। ਇੱਥੇ ਮੈਂ ਇੱਕ ਉਦਾਹਰਨ ਜ਼ਰੂਰ ਦੇ ਕੇ ਜਾਵਾਂਗਾ। ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦਾ ਨਾਮ ਆਪ ਸਭ ਨੇ ਸੁਣਿਆ ਹੈ, ਸੰਤ ਕਵੀ ਜਿਨ੍ਹਾਂ ਦਾ ਕਲਗੀਧਰ ਚਮਤਕਾਰ, ਖਾਸ ਕਰਕੇ ਪਟਨਾ ਸਾਹਿਬ ਦੇ ਪ੍ਰਸੰਗ ਕਿਤੇ ਪੜ੍ਹੋ, ਮੇਰਾ ਖਿਆਲ ਕੋਈ ਪੱਥਰ ਦੇ ਲਈ ਹੋਵੇਗਾ ਜਿਹੜਾ ਨਾ ਭਿੱਜੇ, ਨਹੀਂ ਤੇ ਹਰ ਇਨਸਾਨ ਭਾਈ ਵੀਰ ਸਿੰਘ ਦੀ ਰਚਨਾ ਕਿਤੋਂ ਵੀ 2 ਪੇਜ ਪੜ੍ਹ ਕੇ ਦੇਖ ਲਓ, ਇੱਕੋ ਦਮ ਤੁਹਾਡੇ ਅੰਦਰ ਪਿਆਰ ਦੇ ਬਲਬਲੇ ਪਣਪਣੇ ਸ਼ੁਰੂ ਹੋ ਜਾਣ, ਕਿਉਂਕਿ ਉਹ ਕੱਲੀ ਲਿਖਤ ਨਹੀਂ, ਉਸ ਲਿਖਤ ਵਿੱਚ ਭਾਈ ਸਾਹਿਬ ਦਾ ਆਪਣਾ ਜੀਵਨ ਹੈ। ਸਾਡੇ ਚ ਇੱਕ ਵਿਦਵਾਨ ਹੋਏ ਨੇ ਪ੍ਰੋਫੈਸਰ ਪੂਰਨ ਸਿੰਘ, ਮੇਰਾ ਖਿਆਲ ਇੱਕ ਭਗਤ ਪੂਰਨ ਸਿੰਘ, ਇਹ ਪ੍ਰੋਫੈਸਰ ਪੂਰਨ ਸਿੰਘ, ਇਹ ਬੜੇ ਇਉਂ ਕਹਿ ਲਾ ਇਮੋਸ਼ਨਲ ਬੰਦੇ ਸਨ, ਇਹ ਅੰਮ੍ਰਿਤ ਧਾਰੀ ਸਨ ਜਦੋਂ ਬਚਪਨ ਸੀ, ਤੇ ਜਦੋਂ ਜਾਪਾਨ ਪੜ੍ਹਨ ਗਏ, ਇਲਾਕੇ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਪੜ੍ਹਨ ਲਈ ਭੇਜਿਆ, ਜਾਪਾਨ ਪਹੁੰਚੇ ਉੱਥੇ ਬੋਧੀ ਬਣ ਗਏ, ਕੇਸ ਕਤਲ ਕਰਾ ਦਿੱਤੇ, ਸਵਾਮੀ ਰਾਮ ਦੀ ਸੰਗਤ ਕੀਤੀ ਤੇ ਵੇਦਾਂਤੀ ਬਣ ਗਏ, ਤੇ ਜਦੋਂ ਮੁਲਕ ਵਾਪਸ ਮੁੜੇ ਇਹ ਸਾਇੰਟਿਸਟ ਬਣ ਕੇ ਮਿੜੇ, ਤੇ ਖਾਸ ਕਰਕੇ ਜ਼ਰਾਇਤ ਉੱਤੇ, ਖੇਤੀ ਉੱਤੇ ਇਹਨਾਂ ਨੇ ਬੜੀ ਖੋਜ ਕੀਤੀ। ਜਦੋਂ ਇਹ ਵਾਪਸ ਆਏ ਤੇ ਸਿੱਖ ਐਜੂਕੇਸ਼ਨਲ ਕਾਨਫਰੰਸ ਹੁੰਦੀ ਸੀ ਉਦੋਂ ਹਰ ਸਾਲ, ਤੇ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਬੁਲਾਇਆ ਗਿਆ ਕਿ ਤੁਸੀਂ ਜ਼ਰਾਇਤ ਤੇ ਖੇਤੀ ਤੇ ਕ੍ਰਿਸ਼ੀ ਤੇ ਬੋਲਣਾ ਹੈ। ਉਹ ਲੈ ਕੇ ਆਏ ਕਾਗਜ਼ ਖੇਤੀ ਤੇ ਬੋਲਣ ਲਈ, ਜਦੋਂ ਕਹਿੰਦੇ ਨੇ ਅੰਦਰ ਆਏ ਤੇ ਮੱਥਾ ਟੇਕਿਆ, ਅਜੇ ਦੀਵਾਨ ਚੱਲ ਰਿਹਾ ਸੀ, ਤੇ ਗੁਰਮੁਖ ਪਿਆਰੀ ਰੂਹ, ਰੰਗ ਰਤੜੀ ਰੂਹ, ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਕੀਰਤਨ ਕਰ ਰਹੇ ਸਨ। ਉਹ ਇੰਨੇ ਪਿਆਰ ਚ ਭਿੱਜ ਕੇ ਕੀਰਤਨ ਕਰ ਰਹੇ ਸਨ ਕਿ ਪੂਰਨ ਸਿੰਘ ਨੇ ਆ ਕੇ ਮੱਥਾ ਟੇਕਿਆ, ਤੇ ਇੱਕੋ ਦਮ ਉਹਦੇ ਅੰਦਰ ਇੱਕ ਬਲਬਲਾ ਉਛਾਲਾ ਉੱਠਿਆ, ਜਿਹੜੇ ਕਾਗਜ਼ ਲਿਖ ਕੇ ਲਿਆ ਸੀ ਉਹ ਬਿਲਕੁਲ ਮਰੋੜ ਕੇ ਤੋੜ ਕੇ ਪਰਾਂ ਸੜ ਦਿੱਤੇ, ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗ ਗਈ, ਜਿੰਨੀ ਦੇਰ ਤੱਕ ਕੀਰਤਨ ਸੁਣੀ ਗਿਆ ਓਨੀ ਦੇਰ ਤੱਕ ਬੈਰਾਗ ਵਿੱਚ ਰੋਈ ਗਿਆ। ਉਹਨਾਂ ਦਾ ਟਾਈਮ ਅਨਾਊਂਸ ਹੋਇਆ, ਭਾਈ ਸਾਹਿਬ ਦਾ, ਪੂਰਨ ਸਿੰਘ ਉਹਨਾਂ ਦਾ, ਜਦੋਂ ਬੋਲਣ ਲੱਗੇ ਤੇ ਸਾਇੰਸ ਤੇ ਕੀ ਬੋਲਣਾ ਸੀ, ਉਹ ਸਤਿਗੁਰੂ ਦੀ ਬਾਣੀ ਤੇ ਬੋਲੀ ਜਾਂ, ਜਿਵੇਂ ਇੱਕ ਅਪਰਾਧੀ ਬੰਦਾ ਆਪਣੀ ਗਲਤੀ ਮੰਨਦਾ ਹੈ, ਜਿਵੇਂ ਬੱਚਾ ਰੋ ਕੇ ਤਰਲੇ ਲੈਂਦਾ ਹੈ। ਮੈਂ ਸੰਖੇਪ ਜੀ ਬੇਨਤੀ ਕਰਾਂਗਾ ਕਿ ਅੰਮ੍ਰਿਤ ਦੀ ਪਿਆਸ ਪੈਦਾ ਕਰ ਦਈਏ। ਸੱਚ ਇਹ ਕਿ ਸਿੱਖ ਲੰਘੇ ਤੇ ਮਨੁੱਖ ਪੁੱਛਣ ਕਿ ਸਿੰਘ ਲੰਘਿਆ ਇਸ ਥਾਂ ਤੇ ਅੰਮ੍ਰਿਤ ਸੰਚਾਰ ਹੋਏਗਾ। ਗੁਰਮਖੋ, ਪਿਆਸ ਲੱਗੀ ਹੋਵੇ ਤੇ ਪਾਣੀ ਦੀ ਕੀਮਤ ਪਤਾ ਲੱਗ ਜਾਂਦੀ ਹੈ, ਜੇ ਅੰਦਰ ਦੀ ਪਿਆਸ ਪੈਦਾ ਹੋ ਜਾਏ ਗੁਰੂ ਕੀ ਬਾਣੀ ਤੇ ਅੰਮ੍ਰਿਤ ਦੀ ਕੀਮਤ ਪੈਦਾ ਲੱਗ ਜਾਂਦੀ। ਭਾਈ ਸਾਹਿਬ ਭਾਈ ਵੀਰ ਸਿੰਘ ਬੈਠੇ ਸੁਣ ਰਹੇ ਸਨ, ਸਟੇਜ ਸਕੱਤਰ ਸਾਹਿਬ ਨੇ ਕੀ ਕੀਤਾ ਕਿ ਪ੍ਰੋਫੈਸਰ ਪੂਰਨ ਸਿੰਘ ਦੇ ਲੈਕਚਰ ਤੋਂ ਬਾਅਦ ਉਹਨਾਂ ਦਾ ਹੱਥ ਪਕੜਿਆ ਤੇ ਭਾਈ ਵੀਰ ਸਿੰਘ ਉਹਨਾਂ ਦੇ ਹੱਥ ਚ ਪਕੜਾ ਦਿੱਤਾ। ਭਾਈ ਵੀਰ ਸਿੰਘ ਉਹਨਾਂ ਨੇ ਪੂਰਨ ਸਿੰਘ ਉਹਨਾਂ ਨੂੰ ਆਪਣੇ ਸੀਨੇ ਨਾਲ ਲਾਇਆ, ਰੁਮਾਲ ਸਿਰ ਤੇ ਸੀ ਤੇ ਇੱਕੋ ਦਮ ਰੁਮਾਲ ਥੱਲੇ ਖੱਤ ਫੇਰ ਕੇ ਕਹਿਣ ਲੱਗੇ, ਇਹ ਚੋਜੀ ਪ੍ਰੀਤਮ ਦੀ ਦਿੱਤੀ ਹੋਈ ਦਾਤ ਤੁਸੀਂ ਕਠੋਰ ਕੈਂਚੀ ਨਾਲ ਕੱਟ ਦੇਖੋ, ਇਹਨੂੰ ਕੈਂਚੀ ਨਾਲ ਕੱਟ ਦੇਖੋ। ਪੂਰਨ ਸਿੰਘ ਰੋ ਪਿਆ, ਉਹਨੇ ਅੱਧੀ ਰਾਤ ਤੱਕ ਸਵਾਲਾਂ ਦੀ ਝੜੀ ਲਾ ਦਿੱਤੀ। ਭਾਈ ਵੀਰ ਸਿੰਘ ਅੱਧੀ ਰਾਤ ਤੱਕ ਪ੍ਰੇਮ ਚ ਭਿੱਜ ਕੇ ਜਵਾਬ ਦੇਈ ਗਏ, ਰੋਟੀ ਪਾਣੀ ਕੁਛ ਨਹੀਂ। ਅੱਧੀ ਰਾਤ ਨੂੰ ਫਿਰ ਹੱਥ ਫੇਰ ਕੇ ਕਹਿੰਦੇ ਨੇ, ਮੈਂ ਤੁਹਾਨੂੰ ਪੁੱਛਿਆ ਸੀ ਇਹ ਕੈਂਚੀ ਨਾਲ ਕੱਟਦੇ ਹੋ। ਇੱਕੋ ਦਮ ਰੋ ਕੇ ਕਹਿਣ ਲੱਗੇ, ਬਾਪੂ ਜੀ ਹੁਣ ਕਿਰਪਾ ਕਰਕੇ ਮੈਨੂੰ ਪੱਗ ਦੇ ਦਿਓ, ਮੈਂ ਸਿਰ ਤੇ ਪੱਗ ਬੰਨਣੀ ਚਾਹੁੰਦਾ। ਗੁਰਮੁਖੋ, ਇੱਕ ਬਾਹਰੋਂ ਪ੍ਰੇਰਨਾ ਮਿਲੀ, ਪ੍ਰੋਫੈਸਰ ਪੂਰਨ ਸਿੰਘ ਨੇ ਅੰਮ੍ਰਿਤ ਦੀ ਦਾਤ ਲਈ ਤੇ ਮੈਂ ਉਹਦੇ ਬਾਰੇ ਪੜ੍ਹਿਆ। ਭਾਈ ਸਾਹਿਬ ਨੇ ਉਹਨੂੰ ਅੰਮ੍ਰਿਤ ਨਹੀਂ ਛਕਾਇਆ, ਇੱਕੋ ਦਮ ਕਹਿਣ ਲੱਗੇ ਜਜ਼ਬਾਤੀ ਬੰਦਾ ਹੈ, ਪਤਾ ਨਹੀਂ ਕਿੱਥੇ ਇਮੋਸ਼ਨਲ ਹੋ ਜਾਏ। ਇੱਕ ਸਾਲ ਤੱਕ ਉਹ ਸਹਿਕਦੇ ਰਹੇ। ਅਖੀਰਲੀ ਚਿੱਠੀ ਉਹਨਾਂ ਭਾਈ ਵੀਰ ਸਿੰਘ ਨੂੰ ਲਿਖ ਕੇ ਕਿਹਾ ਕਿ ਬੇਟੀ ਸੋਈ ਸੋਈ ਝੱਟ ਜਾਗਦੀ, ਆਪਣੇ ਬਾਬਲ ਪਾਸੋਂ ਕੁਛ ਮੰਗਦੀ, ਮੇਰਾ ਡਾਢਾ ਜੀਓੜੋ ਅਤਾਵਲਾ, ਮੇਰਾ ਕਾਜ ਰਚਾਈ ਬਾਬਲਾ। ਭਾਈ ਵੀਰ ਸਿੰਘ ਉਹਨਾਂ ਨੇ ਅੰਮ੍ਰਿਤ ਸੰਚਾਰ ਕਰਾਇਆ, ਪ੍ਰੋਫੈਸਰ ਪੂਰਨ ਸਿੰਘ ਨੇ ਅੰਮ੍ਰਿਤ ਦੀ ਦਾਤ ਲਈ। ਸਾਲ ਬਾਅਦ ਇੱਕ ਕਾਨਫਰੰਸ ਅੰਬਾਲੇ ਹੋਈ, ਮੈਂ ਤਾਂ ਬੇਨਤੀ ਕਰਨ ਲੱਗਾ, ਗੁਰਮੁਖੋ ਅੰਮ੍ਰਿਤ ਕਲਗੀ ਵਾਲੇ ਦੀ ਅਦੁੱਤੀ ਦਾਤ ਹੈ, ਜਿਹਦੇ ਅੰਦਰ ਬਾਹਰੋਂ 5 ਘੁੱਟ ਅੰਮ੍ਰਿਤ ਦੇ ਚਲੇ ਜਾਣਗੇ, ਉਹਦੇ ਅੰਦਰ ਰੋਜ਼ ਨਾਮ ਦਾ ਖੰਡਾ ਖੜਕੇਗਾ, ਜਿਹਦੇ ਅੰਦਰ ਨਾਮ ਦਾ ਖੰਡਾ ਖੜਕਣ ਲੱਗ ਪਏ, ਕੇਵਲ ਉਹ ਬਾਟੇ ਦਾ ਅੰਮ੍ਰਿਤ ਨਹੀਂ, ਉਹਦੀ ਸਾਰੀ ਦੇਹ ਹੀ ਅੰਮ੍ਰਿਤ ਦੀ ਬਣ ਜਾਂਦੀ ਹੈ, ਉਹ ਅੰਮ੍ਰਿਤ ਵਿੱਚ ਭਿੱਜ ਜਾਂਦਾ ਹੈ। ਸਾਲ ਬਾਅਦ ਉਹ ਕਾਨਫਰੰਸ ਹੋਈ ਅੰਬਾਲੇ, ਪ੍ਰੋਫੈਸਰ ਪੂਰਨ ਸਿੰਘ ਉਹਨਾਂ ਚਿੱਟਾ ਦਸਤਾਰਾ ਬੰਨਿਆ, ਭਾਈ ਸਾਹਿਬ ਬੋਲ ਰਹੇ ਸਨ ਗੌਰ ਸਾਹਿਬ ਜਾਪ ਸਾਹਿਬ ਤੇ। ਪ੍ਰੋਫੈਸਰ ਪੂਰਨ ਸਿੰਘ ਜਾਪ ਸਾਹਿਬ ਤੇ ਬੋਲੇ, ਧੰਨ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਰਨ ਵਿੱਚ ਉਹਨਾਂ ਕਮਾਲ ਕਰ ਦਿੱਤੀ। ਤੇ ਤਰਕ ਕਰਨ ਵਾਲਾ ਥੱਲੇ ਕੋਈ ਬੈਠਾ ਸੀ, ਕਹਿਣ ਲੱਗਾ ਕੱਲ ਤੱਕ ਰੋਡਾ ਪੋਡਾ ਤੇ ਅੱਜ ਉਪਦੇਸ਼ ਦੇਣ ਲੱਗ ਪਿਆ, ਤੈਨੂੰ ਕੀ ਹੋ ਗਿਆ? ਉਹ ਇੰਨਾ ਤੀਖਣ ਬੁੱਧੀ ਵਾਲਾ ਸੀ। ਭਾਈ ਵੀਰ ਸਿੰਘ ਸਟੇਜ ਤੇ ਬੈਠੇ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਸੁਲਤਾਨ ਬਾਹੂ ਦੀ ਰੁਬਾਈ ਉੱਤੇ ਉਸੇ ਵਕਤ ਇੱਕ ਰੁਬਾਈ ਬਣਾ ਦਿੱਤੀ। ਭਾਈ ਵੀਰ ਸਿੰਘ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਤੂੰ ਪੁੱਛਣਾ ਮੈਂ ਬਦਲਿਆ ਕਿਵੇਂ ਕਿ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ। ਧਿਆਨ ਦਿਆ ਜੇ, ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ, ਆਬੇ ਹਯਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਹੂ, ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਣ ਤੇ ਆਈ ਹੂ। ਭਾਈ ਸਾਹਿਬ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ, ਜੁਗ ਜੁਗ ਜੀਵੇ ਇਹ ਗੁਰਮੁਖ ਬਾਬਲ ਜਿਹਨੇ ਬੂਟੀ ਲਾਈ ਹੂ, ਇਹ ਬਾਬਲ ਜਿਉਂਦਾ ਰੱਖੇ ਜਿਹਨੇ ਮੇਰੇ ਅੰਦਰ ਨੂੰ ਚੇਂਜ ਕਰ ਦਿੱਤਾ। ਮੈਂ ਬੇਨਤੀ ਕਰਨੀ ਚਾਹੁੰਦਾ, ਸਾਡਾ ਸਰੀਰ ਕੇਵਲ ਖੱਡੀਆਂ ਮਾਸ ਚਮੜੀ ਨਹੀਂ, ਸਤਿਗੁਰੂ ਕਹਿੰਦਾ ਹੈ ਇਹ ਖਾਕ ਹੈ ਪਰ ਇਸ ਖਾਕ ਵਿੱਚ ਨੂਰ ਹੈ। ਚੇਤੇ ਰੱਖੋ ਕਿ ਉਸਨੇ ਖਾਕ ਨੂੰ ਨੂਰ ਬਣਾ ਦਿੱਤਾ। ਖਾਕ ਨੂਰ ਕਰ ਦੰ ਆਲਮ ਦੁਨੀਆ, ਇਹ ਸਰੀਰਾਂ ਮੇਰਿਆਂ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਚੇਤੇ ਰੱਖਿਓ ਜੋਤ ਪਹਿਲਾਂ ਜੇ ਪਿੰਡ ਬਾਅਦ ਵਿੱਚ, ਜੀਓ ਪਾਏ ਪਿੰਡ ਜਿਨ ਸਾਜਿਆ, ਪਹਿਲਾਂ ਜੀਓ ਪੈਦਾ ਕੀਤਾ ਫਿਰ ਪਿੰਡ ਬਣਾਇਆ। ਸਤਿਗੁਰੂ ਨੇ ਇੱਕ ਕਿਰਪਾ ਕੀਤੀ, ਹੋਰ ਬੇਨਤੀ ਕਰਦੇ ਹਾਂ ਕਿ ਕਿਉਂ ਬਾਹਰੋਂ ਅਸੀਂ ਅੰਮ੍ਰਿਤ ਲੈਂਦੇ ਹਾਂ? ਧੰਨ ਗੁਰੂ ਕਲਗੀਧਰ ਜੀ ਨੇ ਇੱਕ ਰਹਿਮਤ ਕੀਤੀ ਸਾਡੇ ਤੇ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੈ ਕਿ ਹਰ ਮੇਲ ਅੰਦਰ ਫੀਮੇਲ ਹੈ, ਪੰਜਾਬੀ ਸ਼ਬਦ ਵਰਤਾਂ ਸਿੱਧੇ, ਕਿ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਤ ਕਹਾਣੀ। ਹਰ ਪੁਰਖ ਦੇ ਅੰਦਰ ਨਾਰੀ ਹੈ, ਹਰ ਨਾਰੀ ਦੇ ਅੰਦਰ ਇੱਕ ਪੁਰਸ਼ ਹੈ, ਹਰ ਮੇਲ ਵਿੱਚ ਫੀਮੇਲ ਹੈ, ਹਰ ਫੀਮੇਲ ਵਿੱਚ ਮੇਲ ਹੈ, ਪਰ ਇੱਕ ਖੇਡ ਵੱਖਰੀ ਰੱਬ ਨੇ ਬਣਾ ਦਿੱਤੀ। ਇਸਤਰੀ ਵਿੱਚ ਉਹ ਗੁਣ, ਉਹ ਤੱਤ, ਉਹ ਸੈੱਲ ਮੌਜੂਦ ਕਰ ਦਿੱਤੇ ਕਿ ਜਿਹਦੇ ਰਾਹੀਂ ਇੱਕ ਪੁਰਸ਼ ਦਾ ਜਨਮ ਹੁੰਦਾ ਹੈ, ਪੁਰਸ਼ ਵਿੱਚ ਉਹ ਤੱਤ ਬਣਾ ਦਿੱਤਾ ਜਿਹਦੇ ਰਾਹੀਂ ਇਸਤਰੀ ਦਾ ਜਨਮ ਹੁੰਦਾ ਹੈ, ਨਾਰੀ ਪੁਰਖ ਵਿੱਚ ਵਿਪਰੀਤ, ਦੋਨਾਂ ਕੋਲ ਪੁਰਖ ਕੋਲ ਨਾਰ, ਨਾਲ ਕੋਲ ਪੁਰਖਾਂ ਹੈ, ਪਰ ਸੰਤਾਨ ਦਾ ਜਨਮ ਤਾਂ ਹੋਵੇਗਾ ਜੇ ਦੋਨਾਂ ਦਾ ਸਮੇਲ ਹੁੰਦਾ ਹੈ, ਉਸ ਤੋਂ ਬਿਨਾਂ ਨਹੀਂ। ਗੁਰਮੁਖੋ ਅੰਦਰ ਅੰਮ੍ਰਿਤ ਹੈ, ਅੰਦਰ ਦੇ ਅੰਮ੍ਰਿਤ ਨੇ ਪ੍ਰਗਟ ਕੀ ਤਾਂ ਹੋਣਾ ਹੈ ਜੇ ਬਾਹਰੋਂ ਗੁਰੂ ਕਲਗੀ ਵਾਲੇ ਦੇ ਅੰਮ੍ਰਿਤ ਦਾ ਸੁਮੇਲ ਹੋਵੇਗਾ ਤਾਂ। ਸਤਿਗੁਰੂ ਜੇ ਅੰਮ੍ਰਿਤ ਦੀ ਦਾਤ ਅਸੀਂ ਲਾਂਗੇ ਤਾਂ ਇਸ ਰਹਿਮਤ ਵਰਤੇਗੀ। ਆਓ ਥੋੜਾ ਜਿਹਾ ਬਾਣੀ ਚ ਦੇਖਦੇ ਹੋਇਆ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾ ਕੀਤੀ। ਮੈਂ ਸੁਬਹਾ ਵੀ ਇੱਕ ਬੇਨਤੀ ਕੀਤੀ ਸੀ 10 ਮਿੰਟ ਦੇ ਸਮੇਂ ਚ ਕਿ 42 ਸਾਲ ਦਾ ਸਮਾਂ ਹੈ, 42 ਯੁੱਗ ਵੀ ਕੋਈ ਨਿੱਠ ਕੇ ਬੋਲਦਾ ਰਹੇ, ਧੰਨ ਗੁਰੂ ਗੋਬਿੰਦ ਸਿੰਘ ਦੀਆਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਪਰ ਚੋਜੀ ਪ੍ਰੀਤਮ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਾਡੇ ਤੇ ਇੱਕ ਕਿਰਪਾ ਕੀਤੀ। ਉਹਨਾਂ ਨੇ ਕੇਸਗੜ੍ਹ ਦੀ ਉੱਚੀ ਪਹਾੜੀ ਤੇ ਆਵਾਜ਼ ਦੇ ਕੇ ਕਿਹਾ ਕਿ ਮੈਨੂੰ ਸਿਰਾਂ ਦੀ ਲੋੜ ਹੈ, ਕੋਈ ਸਿਰ ਸਿੱਖ ਸਿਰ ਭੇਟਾਂ ਕਰੇ। ਉਹਦੇ ਵਿੱਚੋਂ ਉੱਠੇ ਭਾਈ ਦਇਆ ਰਾਮ ਜੀ। ਅਸੀਂ ਪੰਜਾਂ ਪਿਆਰਿਆਂ ਦਾ ਜ਼ਿਕਰ ਕਰਨੇ ਖਾਂ, ਉਹਨਾਂ ਪੰਜਾਂ ਨੇ ਗੁਰਦੇਵ ਨੂੰ ਆਪਣੇ ਸਿਰ ਦਿੱਤੇ। ਹੁਣ ਆਪਾਂ ਕਈ ਵਾਰੀ ਇਹ ਕਹਿਣ ਲੱਗ ਪੈਂਦੇ ਹਾਂ, ਨਹੀਂ ਜੀ ਇਹ ਕਿਵੇਂ ਹੋ ਗਿਆ ਜੀ, ਸਿਰ ਕਿਵੇਂ ਦਿੱਤੇ ਗਏ, ਕਿਵੇਂ ਸਵਾਸਾਂ ਤੋਂ ਬਿਨਾਂ ਮੈਡੀਕਲ ਸਾਇੰਸ ਨਹੀਂ ਮੰਨਦੀ, ਹੁਣ ਕਰੀਏ ਕੀ। ਹੁਣ ਜਿਹੜਾ ਵੀ ਜਿੰਨੇ ਵੀ ਧਰਮ ਨੇ ਮੈਂ ਦੇਖਣਾ, ਉਹ ਯੋਰੇ ਹੀ ਲਾਈ ਜਾਂਦੇ ਨੇ, ਸਾਡਾ ਧਰਮ ਸਾਇੰਟਿਫਿਕ ਹੈ। ਉਹ ਗੁਰਮੁਖੋ ਜਿੱਥੇ ਧਰਮ ਨੇ ਪਹੁੰਚਣਾ ਕਹੇ, ਉੱਥੇ ਸਾਇੰਸ ਦੀ ਪਹੁੰਚ ਨਹੀਂ। ਗਾਥਾ ਚ ਇੱਕ ਬਚਨ ਹੈ ਕਿ ਪਰਮਾਣੂ ਪਰ ਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਣੇ, ਗਛੇਨ ਨੈਣ ਭਰੇਨ ਨਾਨਕ ਬਿਨਾ ਸਾਧੂ ਨਾ ਸਿੱਧੇ ਤੇ। ਜੇ ਅੱਖ ਝਮਕਣ ਦੇ ਸਮੇਂ ਵਿੱਚ ਤੂੰ ਸੈਂਕੜੇ ਪਤਾਲ ਆਕਾਸ਼ ਚਲਾ ਜਾਏ, ਪਰ ਜਿੰਨੀ ਦੇਰ ਤੱਕ ਗੁਰੂ ਦੀ ਸੋਭਤ ਨਹੀਂ, ਓਨੀ ਦੇਰ ਤੱਕ ਤੈਨੂੰ ਜੀਵਨ ਵਿੱਚ ਸਫਲਤਾ ਨਹੀਂ ਮਿਲੇਗੀ। ਸਤਿਗੁਰੂ ਜੀ ਨੇ ਸਾਡੇ ਤੇ ਕਿਰਪਾ ਕੀਤੀ, ਪੰਜਾਂ ਨੇ ਆਪਣੇ ਸੀਸ ਦਿੱਤੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਉਹਨਾਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਉਹਨਾਂ ਨੂੰ ਜੀਵੰਤ ਕਰ ਦਿੱਤਾ। ਫਿਰ ਦੇਖੋ, ਪੰਜ ਚੁਲੇ ਅੰਮ੍ਰਿਤ ਦੇ ਛਕਾਏ, ਸਿੰਘ ਸਾਹਿਬ ਵੀ ਅੱਜ ਜ਼ਿਕਰ ਕਰ ਰਹੇ ਸਨ, ਪੰਜ ਨੇਤਰਾਂ ਦੇ ਵਿੱਚ ਤੇ ਪੰਜ ਸੀਸ ਦੇ ਉੱਤੇ। ਬੇਨਤੀ ਹੈ ਸਿਰਫ, ਪੰਜ ਚੁਲੇ ਛਕਾ ਦਿੱਤੇ ਕਿ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋ ਜਾਏ। ਕੰਨਾਂ ਵਿੱਚ ਅੰਮ੍ਰਿਤ ਨਹੀਂ, ਨਾਸਕਾਂ ਵਿੱਚ ਨਹੀਂ, ਨੇਤਰਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰੇ। ਕਿਉਂਕਿ ਤਕਰੀਬਨ ਬੰਦੇ ਦੇ ਅੰਦਰ ਦੀ ਵਾਸ਼ਨਾ ਦੀ ਅੱਗ 83% ਇਹਦੀਆਂ ਅੱਖਾਂ ਦੇ ਅੰਦਰ ਜਾਂਦੀ ਹੈ, 83% ਅੱਗ ਆਉਂਦੀ ਰਹੀ, ਅੱਜ ਵੀ ਵਰਤਾ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਅੰਮ੍ਰਿਤ ਦੀ ਕਲਾ ਵਰਤਦੀ ਰਹੇਗੀ। ਪਰ ਮਨਮੁਖ ਬਿਰਤੀ ਵਾਲੇ ਲੋਕ ਗੁਰੂ ਦੇ ਦਿੱਤੇ ਹੋਏ ਅੰਮ੍ਰਿਤ ਤੇ ਕਟਾਕਸ਼ ਕਰਨ ਲੱਗ ਪਏ। ਮੈਂ ਸ਼ਬਦ ਲੋਕ ਛਿਪ ਕੇ ਨਹੀਂ ਕਿ ਗੁਰੂ ਦੀ ਦਿੱਤੀ ਅੰਮ੍ਰਿਤ ਬਾਣੀ ਤੇ ਕਟਾਕਸ਼ ਕਰਨ ਲੱਗ ਪਏ। ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਸੰਪੰਨਤਾ ਕਰਨੀ ਹੈ, ਸਿਰਫ ਮੇਰੇ ਕੋਲ 5 ਮਿੰਟ ਮੈਂ ਸਮਾਪਤੀ ਕਰਾਂ ਕਿ ਦੇਖੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਜਿਹੜੇ ਧਾੜਵੀ ਇੱਥੇ ਆਉਂਦੇ ਸਨ, ਮੇਰੇ ਸਤਿਗੁਰੂ ਦੇ ਦਿੱਤੀ ਹੋਈ ਅੰਮ੍ਰਿਤ ਦੀ ਦਾਤ ਨੇ ਨਾਦਰ ਵਰਗੇ ਲੋਕ ਜਿਹੜੇ ਨੇ ਉਹ ਵੀ ਪਿੱਛਾ ਮੋੜ ਦਿੱਤੇ। ਸਤਿਗੁਰੂ ਦੇ ਬਾਰੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦੇ ਕੇ ਜਿਹੜੇ ਧਾੜਵੀ ਲੋਕ ਵੀ ਆਉਂਦੇ ਸਨ, ਉਹਨਾਂ ਦੀ ਵੀ ਅੰਮ੍ਰਿਤ ਪੀਣ ਵਾਲਿਆਂ ਨੇ ਮੂੰਹ ਮੋੜ ਕੇ ਰੱਖ ਦਿੱਤੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾਤ ਨੂੰ ਦੇਖ ਕੇ ਗਿਆਨੀ ਗਿਆਨ ਸਿੰਘ ਉਹਨਾਂ ਨੇ ਸ਼ਬਦ ਕਹੇ ਸਨ ਕਿ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਖਿਆਤ ਦਿਓ ਹੈ, ਐਸੀ ਗਇਓ ਕਲਾਮ ਬਤਾਇ ਹੈ, ਜਿਸੇ ਬਣਾਏ ਸੁਧਾ ਯੇ ਲੈ ਹੈ, ਸੋਏ ਪਿਲਾਏ ਲੋਗਣ ਕੈ ਤਾਈ, ਸਿਆਰਨ ਤੇ ਸਿੰਘਲੇਤ ਬਣਾਈ। ਅੰਮ੍ਰਿਤ ਸਾਨੂੰ ਆਤਮਕ ਜੀਵਨ ਬਖਸ਼ਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਾਤ, ਅੰਮ੍ਰਿਤ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਦੇਖੋ ਗੁਰਮੁਖੋ, ਇਕਾਗਰਤਾ ਬਣਾਇਓ, ਅਜੇ ਕੀਰਤਨ ਹੋਣਾ, ਗੁਰਮੁਖ ਮਹਾਂਪੁਰਖਾਂ ਨੇ ਤੁਹਾਡੇ ਨਾਲ ਬਚਨ ਬਿਲਾਸ ਕਰਨੇ ਨੇ। ਦੇਖੋ ਅਸੀਂ ਇੰਨੇ ਦਿਨਾਂ ਦਾ ਇਹੀ ਸਾਰੇ ਜ਼ੋਰ ਲਾ ਰਹੇ ਹਾਂ ਕਿ ਗੁਰੂ ਗੋਬਿੰਦ ਸਿੰਘ ਦੁੱਖ ਸੁੱਖ ਨੂੰ ਖੰਡਾਇਆ, ਹੰਡਾਉਣ ਦੀ ਜਾਂਚ ਦੱਸੀ। ਅੱਜ 4 ਕਣੀਆਂ ਪੈਂਦੀਆਂ ਨੇ, ਆਪਾਂ ਰੌਲਾ ਨਾ ਪਾਈਏ। ਗੁਰੂ ਗੋਬਿੰਦ ਸਿੰਘ ਤਾਂ ਪੋਹ ਦੇ ਵਰਸ ਦੇ ਕੋਈ ਮੀਂਹ ਵਿੱਚ ਵੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਲਾ ਕੇ ਬੈਠੇ ਸਨ, ਪਿੱਛੋਂ ਦੁਸ਼ਮਣ ਆ ਰਿਹਾ ਸੀ, ਸਾਹਮਣੇ ਸਰਸਾ ਛਾਲਾਂ ਪਈ ਮਾਰਦੀ। ਇਸ ਕਰਕੇ ਇਕਾਗਰਤਾ ਬਣਾ ਕੇ ਰੱਖੀਏ। ਸਾਰਿਆਂ ਦੇ ਚਰਨਾਂ ਚ ਬੇਨਤੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।